ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਥਾਂ ਜਗਿਆਸੂਆਂ ਨੂੰ ਇਹ ਖੋਲ੍ਹ ਕੇ ਦਰਸਾਇਆ ਹੈ ਕਿ ਪਰਮਾਰਥ ਦੀ ਅਰੋਗ ਅਵਸਥਾ ਕੀ ਹੈ, ਕਿਉਂਕਿ ਪਰਮਾਰਥ ਤਾਂ ਅਸੀਂ ਸਾਰੇ ਕਮਾਉਂਦੇ ਹਾਂ, ਪਰ ਪਰਮਾਰਥਕ ਜੀਵਨ ਦੀ ਅਰੋਗ ਅਵਸਥਾ ਕਿਹੜੀ ਹੈ, ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਅਰੋਗ ਪਰਮਾਰਥਕ ਜੀਵਨ, ਇਸ ਸਮੇਂ ਇੱਕ ਵਿਆਹ ਤੋਂ ਸ੍ਰੀ ਅੰਮ੍ਰਿਤਸਰ ਆਏ ਡਾਕਟਰ ਸੱਜਣ ਸਿੰਘ ਜੀ ਕਰਾਚੀ ਵਾਲੇ, ਜੋ ਪਹਿਲੇ ਕੋਇਟੇ ਰਹਿੰਦੇ ਸਨ ਅਤੇ 1935 ਦੇ ਭੁਚਾਲ ਪਿੱਛੋਂ ਕਰਾਚੀ ਜਾ ਨਿਵਾਸ ਕੀਤਾ ਸੀ ਅਤੇ ਫਿਰ ਪੰਜਾਬ ਦੀ ਵੰਡ ਪਿੱਛੋਂ ਜੈਪੁਰ ਜਾ ਵਸੇ ਸਨ। ਆਪਣੇ ਕੁੜਮ ਸ੍ਰੀ ਸਹਿਜ ਰਾਮ, ਜੋ ਮਗਰੋਂ ਸਿੰਘ ਸੱਜ ਕੇ ਭਾਈ ਸਹਿਜ ਸਿੰਘ ਹੋ ਗਏ ਸਨ, ਨਾਲ ਭਾਈ ਸਾਹਿਬ ਜੀ ਨੂੰ ਮਿਲਣ ਉਹਨਾਂ ਦੀ ਕੋਠੀ ਆਏ। ਆਪ ਅੱਗੇ ਵੀ ਮਿਲਦੇ ਗਿਲਦੇ ਰਹਿੰਦੇ ਅਤੇ ਆਤਮਕ ਦਾਤਾਂ ਗੁਰਮਤਿ ਸੁਸਿੱਖਿਆ ਪ੍ਰਾਪਤ ਕਰਦੇ ਰਹਿੰਦੇ ਸਨ। ਭਾਈ ਸਹਿਜ ਰਾਮ ਜੀ ਪਰਿਵਾਰ ਸਮੇਤ ਬੜਾ ਰਸੀਲਾ ਕੀਰਤਨ ਕਰਦੇ ਹੁੰਦੇ ਸਨ। ਜਦ ਇਹ ਸੱਜਣ ਭਾਈ ਸਾਹਿਬ ਜੀ ਨੂੰ ਮਿਲੇ, ਸਹਿਜ ਸੁਭਾਏ ਗੱਲਾਂ ਬਾਤਾਂ ਤੋਂ ਪਿੱਛੋਂ ਕੁਝ ਪਰਮਾਰਥਕ ਵਚਨ ਭਾਈ ਸਾਹਿਬ ਜੀ ਨੇ ਕੀਤੇ। ਆਪ ਕਹਿਣ ਲੱਗੇ, ਡਾਕਟਰ ਜੀ, ਐਮਰਸਨ ਨੇ ਲਿਖਿਆ ਹੈ, ਦ ਵੈਰੀ ਨੇਚਰ ਇਜ਼ ਕਰੂਅਲ ਟੂ ਦਾ ਹਿਊਮਨ ਬੀਇੰਗ, ਭਾਵ ਕੁਦਰਤੀ ਵਾਯੂਮੰਡਲ ਇਨਸਾਨ ਦੀ ਨਿਘ ਹਰ ਰੋਜ਼ ਹਰ ਰਿਹਾ ਹੈ। ਇਸ ਨਿਘ ਨੂੰ ਕਾਇਮ ਰੱਖਣ ਲਈ ਇਨਸਾਨ ਨੂੰ ਰੋਜ਼ ਖੁਰਾਕਾਂ ਖਾਣੀਆਂ ਪੈਂਦੀਆਂ ਹਨ। ਤੁਹਾਡੀ ਡਾਕਟਰੀ ਵਿੱਚ ਵੀ ਇਹ ਗੱਲ ਠੀਕ ਹੋ ਸੀ ਕਿ ਇਨਸਾਨ ਦੇ ਜਿਸਮ ਦੀ ਨਿਘ ਕਾਇਮ ਰੱਖਣ ਲਈ ਰੋਜ਼ ਉਸਨੂੰ ਭੋਜਨ ਖਾਣਾ ਪੈਂਦਾ ਹੈ, ਦੁੱਧ ਆਦਿ ਪੀਣਾ ਪੈਂਦਾ ਹੈ। ਜੇ ਇਸ ਨਿਘ ਵਿੱਚ ਵਾਧਾ ਹੋ ਜਾਏ ਤਾਂ ਉਸਨੂੰ ਨਾਰਮਲ ਹਾਲਤ 'ਤੇ ਲਿਆਉਣ ਲਈ ਕਈ ਦਵਾਈਆਂ ਵੀ ਵਰਤਣੀਆਂ ਪੈਂਦੀਆਂ ਹਨ। ਇਹ ਨਿਘ ਜੀਵਨ ਸਮਝੀ ਜਾਂਦੀ ਹੈ। ਇਹੀ ਹਾਲ ਹੈ ਅਧਿਆਤਮਕ ਜੀਵਨ ਦਾ। ਇਸ ਲਈ ਨਿਤ ਨਿਤ ਛਿੰਨ ਛਿੰਨ ਅਤੇ ਦਮ ਦਮ 'ਤੇ ਸਿਮਰਨ ਦੀ ਲੋੜ ਹੈ ਅਤੇ ਸਿਮਰਨ ਦੀ ਨਿਘ ਸਦਾ ਇੱਕ ਰਸ ਕਾਇਮ ਰਹੇ ਤਾਂ ਹੀ ਅਸੀਂ ਜੀਵਦੇ ਹਾਂ, ਨਹੀਂ ਤਾਂ ਮੁਰਦੇ ਹਾਂ। ਹਾਂਜੀ, ਫਿਰ ਦੁਹਰਾ ਦੇਈ, ਇਹੀ ਹਾਲ ਹੈ ਅਧਿਆਤਮਕ ਜੀਵਨ ਦਾ। ਜਿਸ ਲਈ ਨਿਤ ਨਿਤ ਛਿੰਨ ਛਿੰਨ ਅਤੇ ਦਮ ਦਮ ਦੇ ਸਿਮਰਨ ਦੀ ਲੋੜ ਹੈ ਅਤੇ ਸਿਮਰਨ ਦੀ ਨਿਘ ਸਦਾ ਇੱਕ ਰਸ ਕਾਇਮ ਰਹੇ ਤਾਂ ਹੀ ਅਸੀਂ ਜੀਵਦੇ ਹਾਂ, ਨਹੀਂ ਤਾਂ ਮੁਰਦੇ ਹਾਂ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਨਾਮਹੀਨ ਅਸਵਾਸ ਸਹਿਤ ਹੈ, ਜੈ ਬਿਦ ਪਸਰਾ ਫੂਕ ਬਹਿਤ ਹੈ। ਨਾਮਹੀਨ ਦੇ ਬਿਰਥਾ ਸਵਾਸ ਐਸੇ ਵਹਿਰੇ ਹਨ ਜੈਸੇ ਮੁਰਦਾ ਖੱਲਾ ਰਾਹੀਂ ਭੱਠੀ ਵਿੱਚ ਆਵਾਜ਼ ਤੌਂਕੀਂਦੀ ਹੈ। ਇਹ ਖੇਲ ਜਨਮ ਜਨਮਾਂਤਰਾਂ ਦੀ ਹੈ। ਸਾਈਂ ਲੋਕ ਕਹਿੰਦੇ ਹਨ, ਲੱਗਾ ਰਹੇ ਤੋਂ ਲੱਖ ਕਾ ਨਹੀਂ ਤੋ ਕੌਡੀ ਮੋਲ, ਲੱਗੀ ਰਹੇ ਭੁੱਖ ਸੋਹਣੇ ਨਾਮ ਦੀ, ਇੱਕ ਵਾਰ ਵਾਹਿਗੁਰੂ ਆਖੀਏ ਤਾਂ ਬਾਰ ਬਾਰ ਕਹਿਣ ਨੂੰ ਜੀ ਕਰੇ। ਇਹ ਨਾਮ ਵਿੱਚ ਤੁਰ ਰਹੇ ਪਰਮਾਰਥ ਵਿੱਚ ਜੀਵਨ ਲੀਡ ਕਰ ਰਹੇ ਜਗਿਆਸੂ ਦੀ ਅਰੋਗ ਦਸ਼ਾ ਹੈ ਅਤੇ ਇਹ ਪਛਾਣ ਹੈ ਕਿ ਉਹ ਤੰਦਰੁਸਤ ਹੈ। ਤੁਹਾਡੀ ਡਾਕਟਰੀ ਵਿੱਚ ਵੀ ਜਿਸ ਨੂੰ ਬਹੁਤੀ ਭੁੱਖ ਲੱਗੇ, ਇੱਕ ਗ੍ਰਾਹੀ ਮੂੰਹ ਵਿੱਚ ਪਾਵੇ ਤਾਂ ਦੂਜੀ ਨੂੰ ਚਾਹੇ ਤਾਂ ਤੁਸੀਂ ਉਸਨੂੰ ਕਹੋਗੇ ਕਿ ਉਸਦੀ ਸਿਹਤ ਤੰਦਰੁਸਤ ਹੈ। ਪਰਮਾਰਥ ਦੇ ਤੁਰਨ ਵਾਲੇ ਵੀ ਅਰੋਗ ਜਗਿਆਸੂ ਦੀ ਇਹੋ ਪਛਾਣ ਕਰਦੇ ਹਨ। ਉਸਦਾ ਸਿਮਰਨ ਰਸ ਵਾਲਾ ਹੋਵੇਗਾ, ਜਿਵੇਂ ਅਰੋਗ ਮਨੁੱਖ ਨੂੰ ਖਾਣਾ ਰਸਦਾਇਕ ਹੁੰਦਾ ਹੈ। ਕੋਈ ਲੋੜ ਨਹੀਂ ਕਿ ਰੱਬ ਸਾਨੂੰ ਮਿਲ ਜਾਵੇ ਅਤੇ ਮਨੁੱਖ ਵਾਂਗੂ ਅਸੀਂ ਉਸਨੂੰ ਆਪਣੀ ਜੱਫੀ ਵਿੱਚ ਫੜ ਲਈਏ। ਨਹੀਂ, ਇਹ ਨਾਮ ਹੀ ਰੱਬ ਹੈ। ਇਹ ਜਦ ਮਿਲ ਗਿਆ, ਹੋਰ ਦੀ ਚਾਹ ਨਾ ਕਰੋ ਅਤੇ ਇਸਨੂੰ ਛੱਡੋ ਨਾ। ਇਸੇ ਦਾ ਜਾਪ ਜਦ ਯੋਗ ਸਮਾਂ ਹੋਵੇਗਾ, ਆਪਣੇ ਨਾਮੀ ਦੀ ਚਰਨਾ ਕਮਲਾਂ ਦੀ ਮੌਜ ਦਾ ਰਸ ਦਿਵਾ ਦੇਵੇਗਾ। ਬਸ ਫਿਰ ਜਨਮ ਮਰਨ ਕੱਟਿਆ ਗਿਆ। ਇਸ ਦੇ ਰਸ ਤੋਂ ਦੁਨੀਆਂ ਦੇ ਸਭ ਰਸ ਫਿੱਕੇ ਹਨ। ਗੁਰਬਾਣੀ ਥਾਂ ਥਾਂ 'ਤੇ ਇਹੋ ਕੁਝ ਦੱਸ ਰਹੀ ਹੈ। ਹਾਲੇ ਇਹ ਕਹਿਣ ਦੀ ਗੱਲ ਹੀ ਤੁਹਾਨੂੰ ਪ੍ਰਤੀਤ ਹੋਵੇਗੀ, ਪਰ ਕੁਝ ਚਿਰ ਜਦ ਜਪੋਗੇ, ਰਸ ਪਵੇਗਾ, ਫਿਰ ਪਤਾ ਲੱਗੇਗਾ ਕਿ ਸਰਵੋਤਮ ਰਸ ਇਹ ਹੈ। ਇਹ ਰਸ ਆਵਾ, ਉਹ ਰਸ ਨਹੀਂ ਪਾਵਾ। ਹਾਂਜੀ, ਫਿਰ ਦੁਹਰਾ ਦੇਈਏ, ਹਾਲੇ ਇਹ ਕਹਿਣ ਦੀ ਗੱਲ ਹੀ ਤੁਹਾਨੂੰ ਪ੍ਰਤੀਤ ਹੋਵੇਗੀ, ਪਰ ਕੁਝ ਚਿਰ ਜਦ ਜਪੋਗੇ, ਰਸ ਪਵੇਗਾ, ਫਿਰ ਪਤਾ ਲੱਗੇਗਾ ਕਿ ਸਰਵੋਤਮ ਰਸ ਇਹ ਹੈ। ਇਹ ਰਸ ਆਵਾ, ਉਹ ਰਸ ਨਹੀਂ ਪਾਵਾ। ਜਗਤ ਦੇ ਸਾਰੇ ਰਸ ਇਸ ਅੱਗੇ ਹੇਚ ਅਤੇ ਤੁਛ ਸਗੋਂ ਕਿਰਣਤ ਦਿਸਦੇ ਹਨ। ਦਿਲ ਨੂੰ ਉਹਨਾਂ ਜਗਤ ਦੇ ਰਸਾਂ ਤੋਂ ਉਛਾਣ ਆਉਣ ਲੱਗ ਜਾਂਦੀ ਹੈ। ਇਹ ਨਹੀਂ ਕਿ ਉਸਨੂੰ ਕਾਦਰ ਦੀ ਕੁਦਰਤ ਦੀ ਸੁੰਦਰਤਾ ਮੋਹਦੀ ਨਹੀਂ, ਸਗੋਂ ਹੋਰਨਾਂ ਤੋਂ ਵੱਧ ਮੋਹਦੀ ਹੈ। ਪੰਛੀ ਬ੍ਰਿਛ ਬੂਟੇ ਬੱਦਲ ਕਾਦਰ ਦੀ ਰਚਨਾ ਤੱਕ ਕੇ ਉਹ ਸਵਾਦ ਉਹ ਰਸ ਅਤੇ ਉਹ ਵਿਸਮਾਦ ਛਾਉਂਦਾ ਹੈ ਜੋ ਅਸੀਂ ਪਚਕਤਤ ਯਾਨੀ ਵਰਣਨ ਨਹੀਂ ਕਰ ਸਕਦੇ। ਵਾਹਿਗੁਰੂ ਦੀ ਰਚਨਾ ਸੁੰਦਰਤਾ ਆਪਣਾ ਜੋਬਨ ਪੂਰਾ ਵਿਖਾ ਕੇ ਨਾਮ ਰਸੀਏ ਨੂੰ ਸੁੰਦਰਤਾ ਦੇ ਕਾਦਰ ਸੁੰਦਰ ਦੀ ਸਿਫਤ ਸਲਾਹ ਵਿੱਚ ਲੈ ਜਾਂਦੀ ਹੈ ਅਤੇ ਉਹ ਉੱਥੇ ਫਿਰ ਅਕਹਿ ਰਸ ਮਾਣਦਾ ਹੈ। ਇਹ ਸਭ ਸਿਮਰਨ ਦੀਆਂ ਖੇਡਾਂ ਹਨ, ਪਰ ਹੈ ਇਹ ਸਿਲਾ ਅਲੂਣੀ ਚਟਣੀ। ਮੁਸ਼ਕਲ ਇਹ ਹੈ ਕਿ ਅਲੂਣੀ ਸਿਲ ਨੂੰ ਚੜਦਾ ਕੋਈ ਨਹੀਂ ਅਤੇ ਰਾਹੇ ਪਾਉਣ ਵਾਲੇ ਮਿਲਦੇ ਨਹੀਂ। ਜਿਹੜੇ ਮਿਲਦੇ ਹਨ ਉਹ ਪਖੰਡੀ ਅਤੇ ਸੱਚ ਅਤੇ ਰੱਬ ਦੇ ਰਾਹ ਤੋਂ ਬਿਲਕੁਲ ਓਪਰੇ ਅਤੇ ਨਾਵਾਕਫ ਮਿਲਦੇ ਹਨ। ਉਹ ਆਪਣਾ ਪੇਟ ਪਾਲਦੇ, ਹੱਟੀ ਟੋਰਦੇ, ਆਪਣੀ ਆਤਮਾ ਨੂੰ ਧੋਖਾ ਦਿੰਦੇ ਅਤੇ ਮਗਰ ਲੱਗਣ ਵਾਲਿਆਂ ਨੂੰ ਡੋਬਦੇ ਹਨ। ਹਾਂਜੀ, ਫਿਰ ਦੁਹਰਾ ਦੇਈਏ, ਵਾਹਿਗੁਰੂ ਦੀ ਰਚੀ ਸੁੰਦਰਤਾ ਆਪਣਾ ਜੋਬਨ ਪੂਰਾ ਵਿਖਾ ਕੇ ਨਾਮ ਰਸੀਏ ਨੂੰ ਸੁੰਦਰਤਾ ਦੇ ਕਾਦਰ ਸੁੰਦਰ ਦੀ ਸਿਫਤ ਸਲਾਹ ਵਿੱਚ ਲੈ ਜਾਂਦੀ ਹੈ ਅਤੇ ਉਹ ਉੱਥੇ ਫਿਰ ਅਕਹਿ ਰਸ ਮਾਣਦਾ ਹੈ। ਇਹ ਸਭ ਸਿਮਰਨ ਦੀਆਂ ਖੇਡਾਂ ਹਨ, ਪਰ ਹੈ ਇਹ ਸਿਲਾ ਅਲੂਣੀ ਚਟਣੀ। ਮੁਸ਼ਕਲ ਇਹ ਹੈ ਕਿ ਅਲੂਣੀ ਸਿਲ ਨੂੰ ਚੜਦਾ ਕੋਈ ਨਹੀਂ ਅਤੇ ਰਾਹੇ ਪਾਉਣ ਵਾਲੇ ਮਿਲਦੇ ਨਹੀਂ। ਜਿਹੜੇ ਮਿਲਦੇ ਹਨ ਉਹ ਪਖੰਡੀ ਅਤੇ ਸੱਚ ਅਤੇ ਰੱਬ ਦੇ ਰਾਹ ਤੋਂ ਬਿਲਕੁਲ ਓਪਰੇ ਅਤੇ ਨਾਵਾਕਫ ਮਿਲਦੇ ਹਨ। ਉਹ ਆਪਣਾ ਪੇਟ ਪਾਲਦੇ, ਹੱਟੀ ਟੋਰਦੇ, ਆਪਣੀ ਆਤਮਾ ਨੂੰ ਧੋਖਾ ਦਿੰਦੇ ਅਤੇ ਮਗਰ ਲੱਗਣ ਵਾਲਿਆਂ ਨੂੰ ਡੋਬਦੇ ਹਨ। ਨਹੀਂ ਤਾਂ ਸਾਧ ਦੇ ਸੰਗ ਦੀ ਸਤਿਗੁਰਾਂ ਨੇ ਇਤਨੀ ਮਹਿਮਾ ਕੀਤੀ ਹੈ, ਉਹਨਾਂ ਫੁਰਮਾਇਆ ਹੈ ਕਿ ਸਾਧ ਕੀ ਮਹਿਮਾ ਭੇਦ ਨਾ ਜਾਣੇ। ਕੀ ਉਹਨਾਂ ਨੇ ਗੰਗਾ ਕਿਨਾਰੇ ਅੱਖਾਂ ਮੀਟੀ ਬੈਠੇ ਜੜ ਰੂਪ ਅਤੇ ਨਿਰਜਨ ਪੱਥਰ ਰੂਪ ਹੋ ਰਹੇ ਸਾਧਾਂ ਬਾਬਤ ਇਹ ਕਿਹਾ ਸੀ? ਨਹੀਂ, ਉਹ ਸਾਧ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਨਾਮ ਚੇਤਾਵੇ, ਨਾਮ ਜਪਣ ਦਾ ਉਤਸ਼ਾਹ ਵਧੇ, ਚਿੱਤ ਨੂੰ ਠੰਡ ਪੈ ਜਾਵੇ। ਨਾਮ ਜਪਣ ਵਾਲੇ ਰਸਕ ਸਾਧ ਦੀ ਤਾਸੀਰ ਤਾਂ ਇਹ ਹੈ ਕਿ ਕਾਮਾਤੁਰ ਇਸਤਰੀ ਦਰਸ਼ਨ ਕਰੇ ਤਾਂ ਕਾਮ ਸ਼ਮਨ ਹੋ ਜਾਏ, ਕ੍ਰੋਧੀ ਦਰਸ਼ਨ ਕਰੇ ਤਾਂ ਕ੍ਰੋਧ ਦੂਰ ਹੋ ਕੇ ਠੰਡ ਪੈ ਜਾਏ, ਸੜ ਰਹੇ ਚਿੱਤ ਵਾਲਾ ਦੇਖੇ ਤਾਂ ਅੱਖਾਂ ਵਿੱਚ ਦੀ ਦਰਸ਼ਨ ਹਿਰਦੇ ਵਿੱਚ ਜਾ ਕੇ ਬਰਫ਼ ਦਾ ਡੱਲਾ ਤਰ ਦੇਵੇ। ਹਾਂ, ਉਹ ਹੈ ਸੰਤ ਅਤੇ ਉਹ ਹੈ ਸਾਧ। ਉਸਦਾ ਸਤਸੰਗ ਫਾਇਦਾ ਦਿੰਦਾ ਹੈ। ਪਰਮਾਰਥ ਦੇ ਖੋਜੀ ਜਗਿਆਸੂ ਨੂੰ ਘਰਾਂ ਦੇ ਕੰਮ ਧੰਦਿਆਂ ਵਿੱਚ ਨਿਤ ਮੈਲ ਪੈਂਦੀ ਹੈ। ਨਿਤ ਨਿਤ ਨਾਮ ਜਪਣ ਨਾਲ ਉਹ ਕਟੀਂਦੀ ਹੈ, ਪਰ ਕੁਝ ਦਿਨ ਪਾ ਕੇ ਤਬੀਅਤ ਮੈਲ ਦੀਆਂ ਸੱਟਾਂ ਖਾ ਕੇ ਢਿੱਲੀ ਹੋ ਜਾਂਦੀ ਹੈ। ਫਿਰ ਸਤਸੰਗ ਦੀ ਲੋੜ ਪੈਂਦੀ ਹੈ। ਜੋ ਸੁਰਤ ਦੀਆਂ ਤਣਾਵਾਂ ਖਿੱਚੀਆਂ ਜਾਣ 'ਤੇ ਨਾਮ ਜਪਣ ਦਾ ਉਤਸ਼ਾਹ ਫਿਰ ਭਰ ਜਾਵੇ। ਨਾਮ ਫਿਰ ਰੋਜ਼ ਦੀਆਂ ਪੈ ਰਹੀਆਂ ਮੈਲਾਂ ਨੂੰ ਵੀ ਕੱਟੇ ਅਤੇ ਜਨਮਾਂਤਰਾਂ ਦੇ ਮੈਲਾਂ ਦੇ ਬੱਜੇ ਖੰਨਾਂ ਨੂੰ ਵੀ ਕੱਢਦਾ ਜਾਏ। ਭਰੀਏ ਮਤ ਪਾਪਾ ਕਹਿ ਸੰਗ, ਉਹ ਤੋਪੈ ਨਾਵੇਂ ਕਹਿ ਰੰਗ। ਮੈਲ ਕੱਟੇ, ਇਸ ਦੇ ਕੱਟਣ ਵਿੱਚ ਪਤਾ ਨਹੀਂ ਕਿੰਨਾ ਚਿਰ ਲੱਗੇ। ਅੱਕੋ ਨਾ, ਥੱਕੋ ਨਾ। ਹਾਂ, ਇਹ ਉਹ ਕੁਝ ਸਤਸੰਗ ਸਿਖਾਉਂਦਾ ਹੈ ਕਿ ਨਾ ਅੱਕੋ ਨਾ ਥੱਕੋ, ਉਤਸ਼ਾਹ ਵਿੱਚ ਹੋ ਕੇ ਜਪੋ, ਲੱਕ ਬੰਨ ਕੇ ਜਪੋ। ਗੁਰੂ ਸਾਹਿਬਾਂ ਨੇ ਇਸੇ ਲਈ ਆਸਾ ਦੀ ਵਾਰ ਅਤੇ ਰਹਿਰਾਸ ਦੇ ਦੀਵਾਨ ਸਾਂਝੇ ਰਚੇ ਹਨ ਕਿ ਹਰ ਇੱਕ ਸਿੱਖ ਨੂੰ ਸੁਬਹ ਅਤੇ ਸ਼ਾਮ ਸਤਸੰਗ ਦਾ ਅਵਸਰ ਰੋਜ਼ ਦੋ ਵਾਰ ਜ਼ਰੂਰ ਮਿਲ ਜਾਵੇ ਅਤੇ ਉਹ ਨਾਮ ਵਿੱਚ ਸਦਾ ਉਦਿਤ ਰਹਿੰਦਾ ਹੋਇਆ ਆਪਣੇ ਗ੍ਰਹਿ ਦੇ ਕਾਰ ਵਿਹਾਰ ਕਰੇ, ਆਪ ਸੁਖੀ ਹੋਵੇ ਅਤੇ ਹੋਰਨਾਂ ਨੂੰ ਸੁੱਖ ਦੇਵੇ। ਹਾਂਜੀ, ਗੁਰੂ ਸਾਹਿਬਾਂ ਨੇ ਇਸੇ ਲਈ ਆਸਾ ਦੀ ਵਾਰ ਅਤੇ ਰਹਿਰਾਸ ਦੇ ਦੀਵਾਨ ਸਾਂਝੇ ਰਚੇ ਹਨ ਕਿ ਹਰ ਇੱਕ ਸਿੱਖ ਨੂੰ ਸੁਬਹ ਅਤੇ ਸ਼ਾਮ ਸਤਸੰਗ ਦਾ ਅਵਸਰ ਰੋਜ਼ ਦੋ ਵਾਰ ਜ਼ਰੂਰ ਮਿਲ ਜਾਵੇ ਅਤੇ ਉਹ ਨਾਮ ਵਿੱਚ ਸਦਾ ਉਦਿਤ ਰਹਿੰਦਾ ਹੋਇਆ ਆਪਣੇ ਗ੍ਰਹਿ ਦੇ ਕਾਰ ਵਿਹਾਰ ਕਰੇ, ਆਪ ਸੁਖੀ ਹੋਵੇ ਅਤੇ ਹੋਰਨਾਂ ਨੂੰ ਸੁੱਖ ਦੇਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।